ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ।
ਬਰਕਤ ਇੱਜ਼ਤ ਬਦਾ ਯਹੋਵਾ ਮੁਬਾਰਕ
रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजिया बहुत सारिया जुबाना विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाई بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਸਾਥੀਓ, ਅੱਜ ਅਸੀਂ ਇੱਕ ਵਾਰ ਫਿਰ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਦੀ ਇੱਕ ਕਿਤਾਬ ਦਾ ਮੁਤਾਲਾ ਕਰਾਂਗੇ। ਜਿਵੇਂ ਕਿ ਅੱਜ ਕੱਲ੍ਹ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਾਂਦੇ ਹਾਂ ਤੇ ਅਗਰ ਤੁਸੀਂ ਕੱਲ੍ਹ ਦਾ ਪ੍ਰੋਗਰਾਮ ਸਾਡਾ ਸੁਣਿਆ ਹੈ ਤੇ ਤੁਹਾਨੂੰ ਪਤਾ ਹੋਏਗਾ ਕਿ ਕੱਲ੍ਹ ਮੈਂ ਤੁਹਾਨੂੰ ਪੌਲੁਸ ਰਸੂਲ ਦਾ ਪਹਿਲਾ ਖਤ ਜਿਹੜਾ ਉਹਨੇ ਕਰੰਥਸ ਦੀ ਕਲੀਸਿਆ ਨੂੰ ਲਿਖਿਆ ਉਹਦੇ ਬਾਰੇ ਦੱਸਿਆ ਸੀ। ਸੋ ਅੱਜ ਮੈਂ ਸਾਥੀਓ ਤੁਹਾਨੂੰ ਪੌਲੁਸ ਰਸੂਲ ਦੇ ਦੂਜੇ ਖਤ ਦੇ ਬਾਰੇ ਦੱਸਾਂਗਾ ਜਿਹੜਾ ਕਿ ਉਹਨੇ ਕਰੰਥਸ ਦੀ ਕਲੀਸਿਆ ਨੂੰ ਹੀ ਲਿਖਿਆ ਸੀ। ਸਾਥੀਓ, ਜਿਵੇਂ ਕਿ ਮੈਂ ਕੱਲ੍ਹ ਤੁਹਾਨੂੰ ਇਹ ਗੱਲ ਦੱਸੀ ਸੀ ਕਿ ਪੌਲੁਸ ਰਸੂਲ ਨੇ ਕਰੰਥਸ ਕਲੀਸਿਆ ਨੂੰ ਪਹਿਲਾ ਖਤ ਕਿਉਂ ਲਿਖਿਆ, ਉਹਦੀ ਕੀ ਵਜ੍ਹਾ ਸੀ। ਸਾਥੀਓ, ਪੌਲੁਸ ਰਸੂਲ ਨੇ ਜਦੋਂ ਵੇਖਿਆ, ਜਦੋਂ ਉਹਨੇ ਇਸ ਗੱਲ ਨੂੰ ਸੁਣਿਆ ਕਿ ਕਰੰਥਸ ਕਲੀਸਿਆ ਵਿੱਚ ਬਹੁਤ ਸਾਰੇ ਮਸਾਇਲ ਆ ਗਏ ਨੇ, ਕਲੀਸਿਆ ਨੂੰ ਬਹੁਤ ਸਾਰੀ ਐਸੀ ਗੱਲਾਂ ਦਾ ਸਾਹਮਣਾ ਹੈ ਜਿਹਦੀ ਵਜ੍ਹਾ ਤੋਂ ਕਲੀਸਿਆ ਤਬਾਹ ਹੋ ਸਕਦੀ ਹੈ, ਅਸੀਂ ਵੇਖਣਾ ਕਿ ਉਹਨੇ ਉਹਨਾਂ ਮਸਾਇਲ 'ਤੇ ਗੱਲਬਾਤ ਕੀਤੀ ਔਰ ਫਿਰ ਇਸ ਗੱਲ ਨੂੰ ਵੀ ਬਿਆਨ ਕੀਤਾ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਝੂਠੀ ਤਾਲੀਮ ਤੋਂ, ਝੂਠੇ ਉਸਤਾਦਾਂ ਤੋਂ ਦੂਰ ਰੱਖ ਸਕਦੇ ਨੇ। ਪੌਲੁਸ ਰਸੂਲ ਨੂੰ ਜਦੋਂ ਪਤਾ ਚੱਲਿਆ ਕਿ ਕਰੰਥਸ ਦੀ ਕਲੀਸਿਆ ਵਿੱਚ ਮੁਖਤਲਿਫ ਮਸਾਇਲ ਪੈਦਾ ਹੋ ਗਏ ਨੇ, ਕਰੰਥਸ ਦੀ ਕਲੀਸਿਆ ਨੂੰ ਬਹੁਤ ਸਾਰੀ ਸ਼ੈਵਾਂ ਦਾ ਮਸਲਾ ਹੈ ਔਰ ਬਹੁਤ ਸਾਰੀ ਸ਼ੈਵਾਂ ਦਾ ਸਾਹਮਣਾ ਕਰਦੇ ਨੇ, ਅਸੀਂ ਵੇਖਦੇ ਕਿ ਇਹਨਾਂ ਸਾਰੇ ਮਸਾਇਲ ਨੂੰ ਵੇਖਦੇ ਹੋਇਆਂ ਪੌਲੁਸ ਰਸੂਲ ਨੇ ਕਰੰਥਸ ਦੀ ਕਲੀਸਿਆ ਨੂੰ ਇਹ ਖਤ ਲਿਖਿਆ। ਸੋ ਪੌਲੁਸ ਰਸੂਲ ਦਾ ਪਹਿਲਾ ਖਤ ਕਰੰਥਿਉਂ ਦਾ ਨਾਮ ਬੜੀ ਅਹਿਮੀਅਤ ਦਾ ਹਾਮਿਲ ਸੀ। ਇਸ ਪਹਿਲੇ ਖਤ ਵਿੱਚ ਪੌਲੁਸ ਰਸੂਲ ਨੇ ਉਸ ਗੱਲ 'ਤੇ ਜ਼ਿਆਦਾ ਤਵੱਜਾ ਦਿੱਤੀ ਜਿਹਦਾ ਸਾਹਮਣਾ ਕਲੀਸਿਆ ਨੂੰ ਕਰਨਾ ਪੈਂਦਾ ਸੀ। ਸਾਥੀਓ, ਕਲੀਸਿਆ ਵਿੱਚ ਬਹੁਤ ਸਾਰੇ ਮਸਾਇਲ ਪੈਦਾ ਹੋ ਗਏ ਸਨ ਅਤੇ ਕਲੀਸਿਆ ਨੂੰ ਇਹ ਖਤਰਾ ਸੀ ਕਿ ਕਿਧਰੇ ਇਹ ਤਬਾਹ ਨਾ ਹੋ ਜਾਏ, ਕਰੰਥਸ ਦੀ ਕਲੀਸਿਆ ਖਤਮ ਨਾ ਹੋ ਜਾਏ। ਸੋ ਪੌਲੁਸ ਰਸੂਲ ਨੇ ਇਹ ਬਿਹਤਰ ਜਾਣਿਆ, ਇਹ ਬਿਹਤਰ ਮਹਿਸੂਸ ਕੀਤਾ ਕਿ ਉਹ ਕਿਉਂ ਨਾ ਖਤ ਲਿਖੇ ਅਤੇ ਜਿਹੜੇ ਮਸਾਇਲ ਪਾਏ ਜਾਂਦੇ ਨੇ ਉਹਨਾਂ ਮਸਾਇਲ ਨੂੰ ਦੂਰ ਕਰ ਸਕੇ। ਸਾਥੀਓ, ਕਰੰਥਸ ਦੀ ਕਲੀਸਿਆ ਵਿੱਚ ਜਿਹੜਾ ਪਹਿਲਾ ਮਸਲਾ ਪਾਇਆ ਜਾਂਦਾ ਸੀ ਉਹ ਸੀ ਬਦ ਇਖਲਾਕੀ ਦਾ, ਹਰਾਮਕਾਰੀ ਦਾ। ਫਿਰ ਜਿਹੜਾ ਦੂਜਾ ਮਸਲਾ ਪਾਇਆ ਜਾਂਦਾ ਸੀ ਉਹ ਝਗੜੇ ਅਤੇ ਤਫਿਰਕੇ ਸਨ। ਤੀਜਾ ਮਸਲਾ ਇਲਜ਼ਾਮ ਤਰਾਸ਼ੀ ਦਾ ਸੀ। ਚੌਥਾ ਮਸਲਾ ਮੁਕੱਦਮਾਬਾਜ਼ੀ ਸੀ। ਪੰਜਵਾਂ ਮਸਲਾ ਇਮਾਨਦਾਰਾਂ ਦਾ ਹਜੇ ਵੀ ਬੁੱਤ ਪ੍ਰਸਤੀ ਨੂੰ ਕਬੂਲ ਕਰਨ ਦੇ ਮੁਤਲਕ ਸੀ। ਫਿਰ ਛਠਾ ਮਸਲਾ ਬੁੱਤਾਂ ਦੀ ਕੁਰਬਾਨੀ ਦਾ ਗੋਸ਼ਤ ਖਾਣ ਦੇ ਬਾਰੇ ਸੀ। ਸੱਤਵਾਂ ਮਸਲਾ ਕਲੀਸਿਆਈ ਇਬਾਦਤ ਵਿੱਚ ਔਰਤਾਂ ਦਾ ਆਪਣੇ ਸਿਰ ਨੂੰ ਨਾ ਢੱਕਣਾ, ਇਹ ਵੀ ਮਸਲਾ ਸੀ। ਫਿਰ ਅੱਠਵਾਂ ਮਸਲਾ ਸੀ ਕਿ ਬਹੁਤ ਸਾਰੇ ਲੋਕ ਨਾਮੁਨਾਸਿਬ ਤੌਰ ਨਾਲ ਇਸ਼ਾਇਰ ਬਾਣੀ ਵਿੱਚ ਸ਼ਾਮਿਲ ਹੁੰਦੇ ਨੇ। ਫਿਰ ਨੌਵਾਂ ਮਸਲਾ ਸ਼ਾਦੀਸ਼ੁਦਾ ਅਫਰਾਦ ਦਾ ਸੀ। ਫਿਰ ਦਸਵਾਂ ਮਸਲਾ ਕਿਆਮਤ ਦੇ ਬਾਰੇ ਸੀ, ਕਿਉਂਕਿ ਕਈਆਂ ਦਾ ਇਹ ਖਿਆਲ ਸੀ ਕਿ ਕਿਆਮਤ ਨਹੀਂ ਹੋਏਗੀ। ਸੋ ਪੌਲੁਸ ਰਸੂਲ ਨੇ ਸਾਰੇ ਮਸਲਿਆਂ ਦਾ ਹੱਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਖਤ ਦੇ ਜ਼ਰੀਏ ਗਲਤ ਫਹਿਮੀਆਂ ਨੂੰ ਦੂਰ ਕੀਤਾ, ਫਿਰ ਉਹਨੇ ਸਹੀ ਤਾਲੀਮ ਦਿੱਤੀ, ਤਰਬੀਅਤ ਦਿੱਤੀ, ਹਦਾਇਤ ਕੀਤੀ ਅਤੇ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਸਾਫ਼ ਅਤੇ ਆਸਾਨ ਲਫ਼ਜ਼ਾਂ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਔਰ ਫਿਰ ਸਾਥੀਓ, ਕੱਲ੍ਹ ਮੈਂ ਤੁਹਾਨੂੰ ਇਹ ਵੀ ਗੱਲ ਦੱਸੀ ਸੀ ਕਿ ਕਰੰਥਸ ਦਾ ਸ਼ਹਿਰ ਬੁੱਤ ਪ੍ਰਸਤੀ ਅਤੇ ਜ਼ਨਾਕਾਰੀ ਦੀ ਵਜ੍ਹਾ ਤੋਂ ਬੜਾ ਹੀ ਮਸ਼ਹੂਰ ਸੀ। ਸਾਥੀਓ, ਕਰੰਥਸ ਦੀ ਕਲੀਸੀਆ ਕਰੰਥਸ ਦੇ ਸ਼ਹਿਰ ਵਿੱਚ ਪਾਈ ਜਾਂਦੀ ਸੀ। ਕਰੰਥਸ ਜਨੂਬੀ ਯੂਨਾਨ ਵਿੱਚ ਅਖੀਆ ਦੇ ਸੂਬੇ ਦਾ ਇੱਕ ਅਹਿਮ ਤਜਾਰਤੀ ਸ਼ਹਿਰ ਸੀ। ਕਰੰਥਸ ਦਾ ਸ਼ਹਿਰ ਨਹਾਇਤ ਪੁਰਾਣਾ ਸ਼ਹਿਰ ਸੀ, ਜਿਹਦੀ ਤਵਾਰੀਖ 4000 ਕਬਲੇ ਮਸੀਹ ਤੱਕ ਜਾਂਦੀ ਹੈ, ਪਰ ਇਹਦੀ ਜ਼ਿਆਦਾ ਸ਼ੋਹਰਤ ਤੇ ਖੁਸ਼ਹਾਲੀ ਤਕਰੀਬਨ 800 ਕਬਲੇ ਮਸੀਹ ਵਿੱਚ ਸੀ। ਇਹਦੇ ਵਿੱਚ ਦੋ ਬੰਦਰਗਾਹਾਂ ਸਨ, ਮਸ਼ਰਕੀ ਸਾਹਿਲ ਦੇ ਵੱਲ ਯਾਨੀ ਕਿ ਸਮੁੰਦਰ ਦੇ ਵੱਲ 6 ਮੀਲ ਦੇ ਫਾਸਲੇ ਤੇ ਇਹ ਸ਼ਹਿਰ ਪਾਇਆ ਜਾਂਦਾ ਸੀ ਤੇ ਇਸ ਸ਼ਹਿਰ ਦੇ ਇਰਦ ਗਿਰਦ 10 ਕਿਲੋਮੀਟਰ ਲੰਬੀ ਦੀਵਾਰ ਸੀ। ਸ਼ਹਿਰ ਦੇ ਵਿਚਕਾਰ ਇੱਕ ਮਾਰਕੀਟ ਸੀ ਤੇ ਇੱਥੇ ਕਿਹਾ ਜਾਂਦਾ ਹੈ ਕਿ ਸੰਗੇ ਮਰਮਰ ਦਾ ਇੱਕ ਦਰਵਾਜ਼ਾ ਮਿਲਿਆ ਜਿਹਦੇ ਤੇ ਇਹ ਲਿਖਿਆ ਹੋਇਆ ਸੀ ਕਿ ਇਬਰਾਨੀਓ ਦਾ ਇਬਾਦਤ ਖਾਨਾ। ਤੇ ਸਾਥੀਓ, ਇਹਦੇ ਕਰੀਬ ਹੀ ਸੰਗੇ ਮਰਮਰ ਦਾ ਬਣਿਆ ਹੋਇਆ ਅਦਾਲਤ ਦਾ ਇੱਕ ਚਬੂਤਰਾ ਵੀ ਮਿਲਿਆ ਜਿਹਦੇ ਤੇ ਰੂਮੀ ਹਾਕਿਮ ਬਹਿ ਕੇ ਅਦਾਲਤ ਕਰਦੇ ਸਨ। ਕਰੰਥਸ ਦੇ ਲੋਕ ਬੁੱਤਪ੍ਰਸਤ ਸਨ, ਇੱਥੇ ਗੈਰ ਕੌਮਾਂ ਦੇ ਲੋਕ ਰਹਿੰਦੇ ਸਨ। ਔਰ ਫਿਰ ਸਾਥੀਓ, ਇੱਥੇ ਇੱਕ ਬੜਾ ਵੱਡਾ ਮੰਦਰ ਸੀ ਤੇ ਉਹ ਮੰਦਰ ਅਪਾਲੂ ਦਾ ਮੰਦਰ ਸੀ। ਤੇ ਕਰੰਥਸ ਸ਼ਹਿਰ ਦੇ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇੱਥੇ ਤਕਰੀਬਨ 10 ਮੰਦਰ ਪਾਏ ਜਾਂਦੇ ਸਨ। ਇਸ ਸ਼ਹਿਰ ਵਿੱਚ ਸ਼ਿਫਾ ਦਾ ਦੇਵਤਾ ਵੀ ਪਾਇਆ ਜਾਂਦਾ ਸੀ, ਉਹਦਾ ਵੀ ਮੰਦਰ ਪਾਇਆ ਜਾਂਦਾ ਸੀ। ਔਰ ਫਿਰ ਸਾਥੀਓ, ਇੱਥੇ ਮੁਹੱਬਤ ਦੀ ਦੇਵੀ ਦਾ ਵੀ ਮੰਦਰ ਪਾਇਆ ਜਾਂਦਾ ਸੀ। ਸੋ ਇਹ ਸ਼ਹਿਰ ਬੁੱਤ ਪ੍ਰਸਤੀ ਦੀ ਵਜ੍ਹਾ ਤੋਂ ਤੇ ਮੰਦਰ ਵਗੈਰਾ ਦੀ ਵਜ੍ਹਾ ਤੋਂ ਬੜਾ ਹੀ ਮਸ਼ਹੂਰ ਸੀ। ਸਾਥੀਓ, ਇਸ ਸ਼ਹਿਰ ਵਿੱਚ ਹਰ ਤਰ੍ਹਾਂ ਦੀ ਬਦਕਾਰੀ ਪਾਈ ਜਾਂਦੀ ਸੀ, ਜ਼ਨਾਕਾਰੀ ਹਰਾਮਕਾਰੀ ਪਾਈ ਜਾਂਦੀ ਸੀ। ਇਸ ਸ਼ਹਿਰ ਵਿੱਚ ਆਜ਼ਾਦੀ ਦੇ ਨਾਲ ਲੋਕ ਹਰਾਮਕਾਰੀ ਜ਼ਨਾਕਾਰੀ ਕਰਦੇ ਸਨ। ਸੋ ਨਾ ਸਿਰਫ ਕਰੰਥਸ ਦਾ ਸ਼ਹਿਰ ਬੁੱਤ ਪ੍ਰਸਤੀ ਦੀ ਵਜ੍ਹਾ ਤੋਂ ਮਸ਼ਹੂਰ ਸੀ, ਬਲਕਿ ਜ਼ਨਾਕਾਰੀ ਤੇ ਹਰਾਮਕਾਰੀ ਦੀ ਵਜ੍ਹਾ ਤੋਂ ਵੀ ਬੜਾ ਹੀ ਮਸ਼ਹੂਰ ਸੀ। ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਸਨ। ਔਰ ਫਿਰ ਸਾਥੀ, ਉਹ ਕਿਹਾ ਜਾਂਦਾ ਕਿ ਇੱਥੇ ਬਰਤਨ ਤੇ ਜਹਾਜ਼ ਵੀ ਬਣਦੇ ਸਨ। ਸੋ ਕਰੰਥਸ ਦਾ ਸ਼ਹਿਰ ਆਪਣੇ ਦੌਰ ਵਿੱਚ ਬੜੀ ਅਹਿਮੀਅਤ ਦਾ ਹਾਮਿਲ ਸੀ, ਬੜਾ ਮਸ਼ਹੂਰ ਸੀ, ਖੁਸ਼ਹਾਲ ਸੀ, ਜਿਹਦੀ ਵਜ੍ਹਾ ਤੋਂ ਅਸੀਂ ਵਿਖਨੇ ਕਿ ਰੋਮ ਨੇ ਇੱਥੇ ਫਤਿਹ ਪਾਈ ਸੀ। ਸਾਥੀਓ, ਕਰੰਥਸ ਸ਼ਹਿਰ ਵਿੱਚ ਜ਼ਿਆਦਾਤਰ ਲੋਕ ਜਰਾਇਮ ਪੇਸ਼ਾ ਤੇ ਬਦ ਇਖਲਾਕ ਲੋਕ ਸਨ। ਇਸ ਸ਼ਹਿਰ ਵਿੱਚ ਹਰ ਤਰ੍ਹਾਂ ਦੀ ਆਜ਼ਾਦੀ ਸੀ, ਖਸੂਸਨ ਜਿਨਸੀ ਆਜ਼ਾਦੀ। ਔਰ ਫਿਰ ਸਾਥੀਓ, ਇੱਥੇ ਬਦਕਾਰੀ ਦੀ ਵਜ੍ਹਾ ਤੋਂ, ਗੁਨਾਹ ਦੀ ਵਜ੍ਹਾ ਤੋਂ ਜ਼ਲਜ਼ਲੇ ਤੂਫਾਨ ਆਉਂਦੇ ਸਨ, ਜਿਹਦੀ ਵਜ੍ਹਾ ਤੋਂ ਇਹ ਸ਼ਹਿਰ ਤਬਾਹ ਹੋ ਜਾਂਦਾ ਸੀ। ਸਾਥੀਓ, ਮਸੀਹਤ ਦਾ ਆਗਾਜ਼ ਤੇ ਕਲੀਸੀਆ ਦਾ ਆਗਾਜ਼ ਕਰੰਥਸ ਵਿੱਚ ਪਲੂਸ ਰਸੂਲ ਦੀ ਖਿਦਮਤ ਦੀ ਵਜ੍ਹਾ ਤੋਂ ਹੋਇਆ। ਕਰੰਥਸ ਦੀ ਕਲੀਸੀਆ ਵਿੱਚ ਜ਼ਿਆਦਾਤਰ ਲੋਕ ਬੁੱਤਪ੍ਰਸਤ ਸਨ, ਪਰ ਅਸੀਂ ਵਿਖਨੇ ਕਿ ਉਹਨਾਂ ਨੇ ਪਾਲੂਸ ਰਸੂਲ ਦੇ ਵਸੀਲੇ ਨਾਲ ਯਿਸੂ ਮਸੀਹ ਨੂੰ ਜਾਣਿਆ, ਉਹ ਸੱਚਾਈ ਤੋਂ ਵਾਕਿਫ ਹੋਏ, ਉਹਨਾਂ ਨੇ ਆਪਣੀ ਬੁਰੀ ਰਾਵਾਂ ਨੂੰ ਛੱਡਿਆ ਤੇ ਖੁਦਾ ਦੀ ਕਲੀਸੀਆ ਵਿੱਚ ਸ਼ਾਮਿਲ ਹੋ ਗਏ। ਤੇ ਸਾਥੀਓ, ਅਸੀਂ ਵਿਖਨੇ ਕਿ ਫਿਰ ਪਾਲੂਸ ਰਸੂਲ ਨੇ ਕਰੰਥਸ ਕਲੀਸੀਆ ਨੂੰ ਦੂਜਾ ਖਤ ਵੀ ਲਿਖਿਆ, ਪਰ ਇਸ ਦਫ਼ਾ ਉਹਨੇ ਕਲੀਸੀਆ ਦੇ ਲੋਕਾਂ ਦੇ ਲਈ ਇਹ ਖਤ ਲਿਖਿਆ। ਜਦੋਂ ਅਸੀਂ ਪਾਲੂਸ ਰਸੂਲ ਦਾ ਦੂਜਾ ਖਤ ਕਰੰਥੀਓ ਦੇ ਨਾਮ ਦਾ ਮੁਤਾਲਾ ਕਰਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਪਾਲੂਸ ਰਸੂਲ ਆਪਣੇ ਇਸ ਖਤ ਵਿੱਚ ਕਰੰਥਸ ਦੇ ਲੋਕਾਂ ਨੂੰ ਆਪਣੀ ਸ਼ਖਸੀ ਮੁਲਾਕਾਤ ਤੋਂ ਆਗਾਹ ਕਰਦਾ ਹੈ। ਫਿਰ ਪਾਲੂਸ ਰਸੂਲ ਆਪਣੀ ਖਿਦਮਤ ਦਾ ਵੀ ਜ਼ਿਕਰ ਕਰਦਾ ਹੈ, ਇਨਸਾਨੀ ਕਮਜ਼ੋਰੀ ਦਾ ਜ਼ਿਕਰ ਕਰਦਾ ਹੈ, ਮੇਲ ਮਿਲਾਪ ਦੀ ਖਿਦਮਤ ਦਾ ਜ਼ਿਕਰ ਕਰਦਾ ਹੈ। ਔਰ ਫਿਰ ਸਾਥੀਓ, ਪਾਲੂਸ ਰਸੂਲ ਕਰੰਥਸ ਦੀ ਕਲੀਸੀਆ ਨੂੰ ਇਸ ਗੱਲ ਦੀ ਵੀ ਹਦਾਇਤ ਕਰਦਾ ਹੈ ਕਿ ਉਹ ਯਰੂਸ਼ਲਮ ਦੇ ਇਮਾਨਦਾਰ ਗਰੀਬ ਲੋਕਾਂ ਵਾਸਤੇ ਚੰਦਾ ਜਮ੍ਹਾਂ ਕਰਕੇ ਰੱਖਣ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ। ਸਾਥੀਓ, ਸਾਡੇ ਲਈ ਵੀ ਇਹ ਪੈਗਾਮ ਪਾਇਆ ਜਾਂਦਾ ਕਿ ਅਸੀਂ ਉਹਨਾਂ ਲੋਕਾਂ ਦੇ ਲਈ ਆਪਣੇ ਦਿਲ, ਆਪਣੀ ਜੇਬਾਂ ਖੋਲੀਏ, ਅਸੀਂ ਗਰੀਬ ਲੋਕਾਂ ਦੀ ਰੁਪਏ ਪੈਸੇ ਦੇ ਜ਼ਰੀਏ ਨਾਲ ਮਦਦ ਕਰੀਏ ਤਾਂ ਕਿ ਉਹਨਾਂ ਦੀ ਜ਼ਰੂਰੀਅਤ ਪੂਰੀ ਹੋ ਸਕਣ। ਇਸ ਤੋਂ ਇਲਾਵਾ ਸਾਥੀਓ, ਅਸੀਂ ਵੇਖਦੇ ਹਾਂ ਕਿ ਪਾਲੂਸ ਰਸੂਲ ਇਸ ਖਤ ਵਿੱਚ ਮਸੀਹ ਦੇ ਦੁੱਖਾਂ ਦਾ ਵੀ ਜ਼ਿਕਰ ਕਰਦਾ ਹੈ ਔਰ ਫਿਰ ਉਹ ਆਪਣੇ ਵੀ ਦੁੱਖਾਂ ਦਾ ਜ਼ਿਕਰ ਕਰਦਾ ਹੈ। ਤੇ ਪਾਲੂਸ ਰਸੂਲ ਕਰੰਥਸ ਦੀ ਕਲੀਸੀਆ ਨੂੰ ਇਹ ਵੀ ਗੱਲ ਕਹਿੰਦਾ ਕਿ ਮੈਂ ਕਦੇ ਵੀ ਤੁਹਾਡੇ ਤੇ ਬੋਝ ਨਹੀਂ ਬਣਿਆ। ਸਾਥੀਓ, ਇਸ ਖਤ ਵਿੱਚ ਖਾਦਮਾਂ ਦੀ ਸ਼ਖਸੀ ਜ਼ਿੰਦਗੀ ਤੇ ਉਹਨਾਂ ਦੀ ਇਮਾਨਦਾਰੀ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਪਾਲੂਸ ਰਸੂਲ ਖਾਦਮਾਂ ਨੂੰ ਇਹ ਗੱਲ ਕਹਿੰਦਾ ਕਿ ਉਹ ਆਪਣੇ ਕਰਦਾਰ ਨੂੰ, ਆਪਣੇ ਚਾਲ ਚਲਨ ਨੂੰ ਪਾਕ ਸਾਫ਼ ਰੱਖਣ, ਖੁਦਾ ਦੇ ਕਲਾਮ ਦੇ ਮੁਤਾਬਿਕ ਰੱਖਣ ਤਾਂ ਕਿ ਕੋਈ ਵੀ ਉਹਨਾਂ ਤੇ ਉਂਗਲੀ ਨਾ ਚੁੱਕ ਸਕੇ। ਸਾਥੀਓ, ਪਾਲੂਸ ਰਸੂਲ ਦਾ ਦੂਜਾ ਖਤ ਜਿਹੜਾ ਉਹਨੇ ਕਰੰਥਸ ਦੀ ਕਲੀਸੀਆ ਨੂੰ ਲਿਖਿਆ ਸੀ, ਅਸੀਂ ਵਿਖਨੇ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹ ਖਤ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਇਹ ਬਾਈਬਲ ਮੁਕੱਦਸ ਦੀ 8ਵੀਂ ਕਿਤਾਬ ਹੈ। ਇਹਦੇ ਵਿੱਚ 13 ਬਵਾਬ ਤੇ 297 ਆਯਾਤ ਪਾਇਆ ਜਾਂਦੀਆਂ ਨੇ। ਸਾਥੀਓ, ਜਦੋਂ ਅਸੀਂ ਪਾਲੋਸ ਰਸੂਲ ਦਾ ਦੂਜਾ ਖਤ ਕਰੰਥੂ ਦੇ ਨਾਮ ਦਾ ਮੁਤਾਲਾ ਕਰਦੇ ਹਾਂ ਤੇ ਉਸ ਵੇਲੇ ਸਾਨੂੰ ਇਹ ਵੀ ਗੱਲ ਜਾਣਨ ਨੂੰ ਮਿਲਦੀ ਹੈ ਕਿ ਪਾਲੋਸ ਰਸੂਲ ਆਪਣੇ ਕੰਮਾਂ ਤੇ ਆਪਣੀ ਖਿਦਮਤ ਦੇ ਬਾਰੇ ਵਜ਼ਾਹਤ ਕਰਦਾ ਹੈ, ਆਪਣੀ ਖਿਦਮਤ ਦੀ ਅਹਿਮੀਅਤ ਦੇ ਬਾਰੇ ਉਹ ਵਜ਼ਾਹਤ ਕਰਦਾ ਹੈ, ਯਰੂਸ਼ਲਮ ਵਿੱਚ ਮੌਜੂਦਾ ਲੋਕਾਂ ਦੇ ਲਈ ਚੰਦਾ ਜਮ੍ਹਾਂ ਕਰਨ ਦੀ ਹਦਾਇਤ ਕਰਦਾ ਹੈ। ਔਰ ਫਿਰ ਅਸੀਂ ਵੇਖਦੇ ਹਾਂ ਕਿ ਪਾਲੋਸ ਰਸੂਲ ਆਪਣੇ ਇਸ ਖਤ ਵਿੱਚ ਆਪਣੇ ਇਖਤਿਆਰ ਦਾ ਵੀ ਦਫਾ ਕਰਦਾ ਹੈ, ਉਹ ਸਾਬਿਤ ਕਰਦਾ ਹੈ ਕਿ ਉਹਦਾ ਕਰੰਥਸ ਵਿੱਚ ਖਿਦਮਤ ਕਰਨਾ ਠੀਕ ਸੀ। ਸੋ ਪਾਲੋਸ ਰਸੂਲ ਨੇ ਇੱਕ ਸੱਚੇ ਰਸੂਲ ਦੀ ਹੈਸੀਅਤ ਨਾਲ ਆਪਣੇ ਹਕੂਕ ਦੀ ਤਸਦੀਕ ਕੀਤੀ, ਫਿਰ ਉਹਨੇ ਖਬਰਦਾਰ ਵੀ ਕੀਤਾ ਕਿ ਉਹ ਝੂਠੀ ਤਾਲੀਮ ਤੋਂ ਦੂਰ ਰਹਿਣ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਣ ਸਿਤਾਰੇ ਇਹਦੇ ਸਫ਼ਾ ਨੰਬਰ 257 ਵਿੱਚ ਇਸ ਗੱਲ ਨੂੰ ਲਿਖਦੀ ਏ ਕਿ ਇਹ ਪਾਲੂਸ ਹੀ ਏ ਜਿਨਨੇ ਪਹਿਲੂ ਕਰੰਥਸ ਵਿੱਚ ਅੰਜੀਲ ਦੀ ਮੁਨਾਦੀ ਕੀਤੀ ਤੇ ਉਹਨੇ ਹੀ ਉੱਥੇ ਕਲੀਸਿਆ ਨੂੰ ਕਾਇਮ ਕੀਤਾ। ਇਹੀ ਖਿਦਮਤ ਖੁਦਾਮਦ ਨੇ ਉਹਨੂੰ ਸਪੁਰਦ ਕੀਤੀ ਸੀ। ਬਾਅਦ ਵਿੱਚ ਖੁਦਾ ਦੀ ਹਦਾਇਤ ਤੇ ਦੂਜੇ ਕਾਰਗੁਜ਼ਾਰ ਕਰੰਥਸ ਵਿੱਚ ਲਿਆਏ ਗਏ ਸਨ ਤਾਂ ਕਿ ਉਹ ਵੀ ਆਪਣੀ ਜ਼ਿੰਮੇਦਾਰੀ ਪੂਰੀ ਕਰ ਸਕਣ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਪਾਲੂਸ ਨੇ ਹੀ ਕਰੰਥਸ ਵਿੱਚ ਪਹਿਲੂ ਅੰਜੀਲ ਦੀ ਮੁਨਾਦੀ ਕੀਤੀ, ਕਲੀਸਿਆ ਨੂੰ ਕਾਇਮ ਕੀਤਾ ਤੇ ਫਿਰ ਦੂਜੇ ਕਾਰਗੁਜ਼ਾਰਾਂ ਨੂੰ, ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਹੁਣ ਇਸ ਕਲੀਸਿਆ ਵਿੱਚ ਆਪਣੀ ਜ਼ਿੰਮੇਦਾਰੀ ਨੂੰ ਪੂਰਾ ਕਰਨ। ਔਰ ਫਿਰ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਇਹ ਵੀ ਗੱਲ ਕਹਿੰਦੀ ਹੈ ਕਿ ਜਦੋਂ ਪਾਲੂਸ ਨੇ ਕਰੰਥਸ ਵਿੱਚ ਖਿਦਮਤ ਸ਼ੁਰੂ ਕੀਤੀ, ਉਸ ਵੇਲੇ ਉਹਨੇ ਮਹਿਸੂਸ ਕੀਤਾ ਕਿ ਉਹਦੇ ਲਈ ਇਹ ਜ਼ਰੂਰੀ ਏ ਕਿ ਉਹ ਬੜੇ ਧਿਆਨ ਦੇ ਨਾਲ ਅਜ਼ੀਮ ਸੱਚਾਈਆਂ ਤੋਂ ਲੋਕਾਂ ਨੂੰ ਵਾਕਿਫ ਕਰਾਏ, ਕਿਉਂਕਿ ਉਹਦੇ ਲਈ ਇਹ ਇੱਕ ਲਲਕਾਰ ਸੀ ਕਿ ਉਹ ਲੋਕਾਂ ਦੇ ਸਾਹਮਣੇ ਖੁਦਾ ਦੇ ਪੈਗਾਮ ਨੂੰ ਪੇਸ਼ ਕਰੇ ਤਾਂ ਕਿ ਲੋਕ ਝੂਠੀ ਤਾਲੀਮ ਤੇ ਝੂਠੀ ਇਬਾਦਤ ਛੱਡ ਕੇ ਜ਼ਿੰਦਾ ਖੁਦਾ ਦੀ ਇਬਾਦਤ ਕਰਨ ਤੇ ਬਾਈਬਲ ਮੁਕੱਦਸ ਵਿੱਚ ਪਾਈ ਜਾਣ ਵਾਲੀ ਸੱਚਾਈਆਂ ਨੂੰ ਅਪਣਾਉਣ। ਸੋ ਸਾਥੀਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਪਾਲੂਸ ਰਸੂਲ ਨੇ ਬੜੀ ਇਮਾਨਦਾਰੀ ਦੇ ਨਾਲ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਅਕਲ, ਆਪਣੀ ਸਾਰੀ ਤਾਕਤ ਨਾਲ ਉਹਨੇ ਖੁਦਾ ਦੇ ਕੰਮ ਨੂੰ ਕਰੰਥਸ ਵਿੱਚ ਸਰਅੰਜਾਮ ਦਿੱਤਾ, ਮਸੀਹ ਯਸੂ ਦੀ ਰੋਸ਼ਨੀ ਨੂੰ ਗੁਨਾਹਗਾਰਾਂ ਦੇ ਸਾਹਮਣੇ ਪੇਸ਼ ਕੀਤਾ। ਮਸੀਹ ਯਸੂ ਦਾ ਨੂਰ ਉਹਨਾਂ ਲੋਕਾਂ ਤੇ ਚਮਕਿਆ ਜਿਹੜੇ ਗੁਨਾਹ ਵਿੱਚ ਪਰੇ ਹੋਏ ਸ਼ਹਿਰ ਵਿੱਚ ਰਹਿੰਦੇ ਸਨ। ਸੋ ਕਰੰਥਸ ਦੇ ਲੋਕ ਯਸੂ ਮਸੀਹ ਤੇ ਇਮਾਨ ਲਿਆਏ ਤੇ ਉਹਨਾਂ ਨੇ ਯਸੂ ਮਸੀਹ ਨੂੰ ਜਾਣਿਆ ਤੇ ਆਪਣੇ ਆਪ ਨੂੰ ਉਹਨਾਂ ਨੇ ਖੁਦਾ ਦੀ ਖਿਦਮਤ ਲਈ ਪੇਸ਼ ਕੀਤਾ। ਸਾਥੀਓ, ਪਾਲੂਸ ਰਸੂਲ ਆਪਣੇ ਇਸ ਖਤ ਦੇ ਇਖਤਤਾਮ ਤੇ ਸਲਾਮ ਦੁਆ ਦੇ ਬਾਅਦ ਇਹ ਕਲਮਾਤ ਅਦਾ ਕਰਦਾ ਹੈ ਕਿ ਖੁਦਾਵੰਦ ਯਸੂ ਮਸੀਹ ਦਾ ਫਜ਼ਲ ਤੇ ਖੁਦਾ ਦੀ ਮੁਹੱਬਤ ਤੇ ਰੂਹ ਕੁਦਸ ਦੀ ਸ਼ਰਾਕਤ ਤੁਹਾਡੇ ਸਾਰਿਆਂ ਦੇ ਨਾਲ ਹੁੰਦੀ ਰਹੇ। ਸਾਥੀਓ, ਪਾਲੂਸ ਰਸੂਲ ਦੇ ਇਹ ਅਲਫਾਜ਼ ਨਾ ਸਿਰਫ ਕਰੰਥਸ ਦੀ ਕਲੀਸਿਆ ਦੇ ਲਈ ਸਨ, ਨਾ ਸਿਰਫ ਇਹ ਉਹਨਾਂ ਦੇ ਲਈ ਕਹੇ ਗਏ ਲਿਖੇ ਗਏ, ਬਲਕਿ ਅਸੀਂ ਵਿਖਨੇ ਕਿ ਅੱਜ ਇਹ ਕਲਮਾਤ ਸਾਡੇ ਲਈ ਵੀ ਨੇ, ਇਹ ਸਾਡੇ ਲਈ ਵੀ ਲਿਖੇ ਗਏ ਨੇ। ਸੋ ਇਸ ਲਈ ਅਸੀਂ ਵਿਖਨੇ ਕਿ ਅੱਜ ਖੁਦਾ ਦੇ ਖਾਦਮ, ਖੁਦਾ ਦੇ ਲੋਕ ਇਬਾਦਤ ਦੇ ਇਖਤਤਾਮ ਤੇ ਇਹ ਅਲਫਾਜ਼, ਇਹ ਕਲਮਾਤ ਦੁਹਰਾਉਂਦੇ ਨੇ ਤੇ ਅੱਜ ਮੈਂ ਵੀ ਸਾਥੀਓ ਖੁਦਾ ਦਾ ਖਾਦਮ ਹੋਣ ਦੇ ਨਾਤੇ ਨਾਲ ਮੈਂ ਤੁਹਾਡੇ ਲਈ ਇਹ ਕਲਮਾਤ ਕਹਿਣਾ ਚਾਹੁੰਦਾ ਵਾਂ ਕਿ ਖੁਦਾਵੰਦ ਯਸੂ ਮਸੀਹ ਦਾ ਫਜ਼ਲ ਤੇ ਖੁਦਾ ਦੀ ਮੁਹੱਬਤ ਤੇ ਰੂਹ ਕੁਦਸ ਦੀ ਸ਼ਰਾਕਤ ਤੁਹਾਡੇ ਸਾਰਿਆਂ ਦੇ ਨਾਲ ਰਵੇ, ਆਮੀਨ। ਸਾਥੀਓ, ਇਹ ਕਲਮਾਤ ਸਾਡੇ ਸਾਰਿਆਂ ਵਾਸਤੇ ਬਰਕਤ ਦਾ ਬਾਇਸ ਨੇ, ਕਿਉਂਕਿ ਅਸੀਂ ਖੁਦਾ ਦੇ ਕਲਾਮ ਤੋਂ ਬਰਕਤ ਹੀ ਪਾਉਂਦੇ ਹਾਂ। ਸੋ ਅਸੀਂ ਖੁਦਾ ਦਾ ਸ਼ੁਕਰ ਅਦਾ ਕਰੀਏ ਕਿ ਉਹਨੇ ਸਾਨੂੰ ਆਪਣਾ ਕਲਾਮ ਦਿੱਤਾ ਹੈ, ਖੁਦਾ ਦਾ ਸ਼ੁਕਰ ਅਦਾ ਕਰੀਏ ਕਿ ਉਹਨੇ ਮੁਖਤਲਿਫ ਲੋਕਾਂ ਨੂੰ ਚੁਣਿਆ ਤਾਂ ਕਿ ਉਹਦੇ ਕਲਾਮ ਨੂੰ ਲਿਖ ਸਕਣ। ਇਸ ਲਈ ਸਾਥੀਓ, ਅੱਜ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹ ਸਕਦੇ ਹਾਂ। ਅੱਜ ਜਿਹੜਾ ਕਲਾਮ ਸਾਡੇ ਹੱਥਾਂ ਵਿੱਚ ਏ, ਸਾਡੇ ਕੋਲ ਏ, ਉਹ ਖੁਦਾ ਦੇ ਵੱਲੋਂ ਏ ਤੇ ਖੁਦਾ ਦੇ ਲੋਕਾਂ ਨੇ ਹੀ ਇਹਨੂੰ ਲਿਖਿਆ। ਸੋ ਪਾਲੂਸ ਰਸੂਲ ਦਾ ਦੂਜਾ ਖਤ ਕਰੰਥੂ ਦੇ ਨਾਮ ਸਾਡੇ ਵਾਸਤੇ ਵੀ ਬੜੀ ਅਹਿਮੀਅਤ ਰੱਖਦਾ ਹੈ। ਸੋ ਅਸੀਂ ਇਹਦਾ ਜ਼ਰੂਰ ਮੁਤਾਲਾ ਕਰੀਏ, ਇਸ ਕਿਤਾਬ ਨੂੰ ਜ਼ਰੂਰ ਪੜ੍ਹੀਏ, ਕਿਉਂਕਿ ਇਹਦੇ ਵਿੱਚ ਖੁਦਾ ਦਾ ਕਲਾਮ ਪਾਇਆ ਜਾਂਦਾ ਹੈ। ਇਹ ਸਾਡੀ ਮਦਦ ਰਹਿਨਮਾਈ ਦੇ ਲਈ ਏ, ਕਿਉਂਕਿ ਸਾਥੀਓ ਖੁਦਾ ਦਾ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਏ। ਸੋ ਆਓ ਅਸੀਂ ਇਸ ਕਲਾਮ ਨੂੰ ਈਮਾਨ ਦੇ ਨਾਲ ਕਬੂਲ ਕਰੀਏ ਤਾਂ ਕਿ ਅਸੀਂ ਖੁਦਾਮਦ ਕੋਲੋਂ ਬਰਕਤ ਬਰਕਤ ਪਾ ਸਕੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਤੇਰਾ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਐ ਖੁਦਾਵੰਦ, ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ, ਤਾਂ ਕਿ ਅਸੀਂ ਸੱਚਾਈ ਤੋਂ ਵਾਕਿਫ ਹੋਈਏ ਤੇ ਸੱਚਾਈ ਦੀ ਰਾਹ ਤੇ ਚੱਲਦੇ ਹੋਇਆਂ ਤੇਰੇ ਨਾਮ ਨੂੰ ਜਲਾਲ ਦਈਏ। ਅੱਜ ਦੇ ਇਸ ਕਲਾਮ ਦੇ ਵਸਲੇ ਨਾਲ ਸਾਨੂੰ ਬੜੀ ਬਰਕਤ ਦੇ ਤੇ ਤੌਫੀਕ ਦੇ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ। ਐ ਖੁਦਾਵੰਦ, ਤੇਰੇ ਕਲਾਮ ਨੂੰ ਪੜ੍ਹਨ ਵਾਲਾ, ਸੁਣਨ ਵਾਲਾ ਤੇ ਉਹਦੇ ਤੇ ਅਮਲ ਕਰਨ ਵਾਲਾ ਮੁਬਾਰਕ ਏ। ਫਜ਼ਲ ਦੇ ਕੇ ਅਸੀਂ ਇਸ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ ਤੇ ਅਮਲ ਕਰੀਏ, ਤਾਂ ਕਿ ਤੇਰੇ ਹਜ਼ੂਰ ਮਕਬੂਲ ਠਹਿਰੀਏ। ਅੱਜ ਦੇ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਖੁਦਾਇਆ, ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਖੁਦਾਇਆ, ਮੇਰੀ ਜਾਨ ਤੇਰੀ ਤਿਹਾਈ, ਤਨ ਮੇਰਾ ਖੁਸ਼ਕ ਸਾਈ, ਮੇਰੀ ਜਾਨ ਤੇਰੀ ਤਿਹਾਈ, ਤਨ ਮੇਰਾ ਖੁਸ਼ਕ ਸਾਈ, ਧੁੱਪ ਨੇ ਜ਼ਮੀਨ ਜਲਾਈ, ਤੇਰਾ ਤਿਹਾਇਆ, ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਹਸ਼ਮਤ, ਮੈਂ ਵੇਖਾਂ ਤੇਰੀ ਕੁਦਰਤ ਨਾਲੇ ਤੇਰਾ ਜ਼ੋਰ ਤੇ ਹਸ਼ਮਤ, ਜਿਹਾ ਤੇਰੇ ਘਰ ਮੁਕੱਦਸ ਵਿੱਚ ਮੈਨੂੰ ਨਜ਼ਰੀ ਆਇਆ, ਮੇਰੇ ਖੁਦਾਇਆ, ਤੜਕੇ ਅੱਜ ਮੇਰੀ ਜਾਨ ਜਾਵੇ ਜੂ ਚਰਬੀ ਗੂਦਾ ਖਾਵੇ ਰਾਜ ਮੇਰੀ ਜਾਨ ਜਾਵੇ ਜੂ ਚਰਬੀ
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-3107-176-792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-792। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।